ਅਭਿਆਸ ਸੁਣੋ ਦਾ ਉਹਨੂੰ ਅਭਿਆਸ ਸਿਖਾਲਣਾ ਹੈ, ਨਿਰੀ ਰਸਮ ਨਹੀਂ ਕਰਨੀ, ਅਗਲੇ ਦੇ ਪੱਲੇ ਕੁਛ ਪਵੇ। ਸੁਣੋ ਥੱਲੇ ਹੋ ਕੇ ਸੁਣੋ ਚੰਗੀ ਤਰ੍ਹਾਂ, ਪੂਰਾ ਉਤਸਾਹ ਖਿੱਚਣ ਦਿਓ। ਚਲੋ ਚਲੋ ਆਪ ਦੇਖਿਆ ਕਰੋ ਭਾਈ, ਅਗਲੇ ਦੇ ਪੱਲੇ ਪਾਉਣਾ ਤੁਸੀਂ ਕੋਈ, ਠੀਕ ਹੈ। ਆਓ ਜੀ ਆਓ, ਜਿਹਨਾਂ ਨੇ ਹੁਣ ਨਾਮ ਸਿਰਫ ਦ੍ਰਿੜ ਕਰਾਉਣਾ, ਰੱਖੋ ਸਿਰ ਤੇ ਹੱਥ। ਤੇਜ਼ ਨਹੀਂ ਕਰਨਾ, ਤੇਜ਼ ਨਹੀਂ ਕਰਨਾ, ਠੀਕ ਹੈ। ਹੋਰ ਕੋਈ ਕਿਸੇ ਨੇ ਨਾਮ ਦ੍ਰਿੜ ਨਹੀਂ ਕੀਤਾ ਤੇ ਹਾਂ ਲਓ ਭਾਈ, ਜਿਹਨਾਂ ਨੇ ਪਹਿਲਾਂ ਪੌਲ ਲਈ ਹੈ, ਨਾਮ ਨਹੀਂ ਉੱਤੇ ਪਾ, ਚਲੋ ਕਰੋ ਤੁਸੀਂ ਨਾਮ ਉੱਤੇ ਹਾਲੀ ਨੀ ਕਰੋ। ਅਸੰਭਵ ਸਾਰਾ ਪੋਤ ਪਾਈਏ ਹੁਣ, ਹੋਰ ਤੇ ਨੀ ਕੋਈ ਬਲਾਖੀ, ਫਲਫਤੇ ਬੁਲਾਓ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਭਾਈ ਭੋਗ ਪਾਈਏ ਹੁਣ।
ਜੋ ਜਨ ਤੁਮਰੀ ਭਗਤ
ਮਤਲਬ ਇਹ ਨੀ ਵੀ ਜਿਹੜੇ ਬਾਹਮਣ ਦੀਵੇ ਰੱਖ ਕੇ ਆਰਤੀ ਉਤਾਰਦੇ ਸੀ, ਆਰਤ ਦਾ ਬੜਾ ਅਜੀਬ ਲਫ਼ਜ਼ ਹੈ, ਇਹਦੇ ਡਿਕਸ਼ਨਰੀ ਮੀਨਿੰਗ ਹੈ, ਤਨਾ ਭਗਤ ਜੀ ਕਹਿ ਰਹੇ ਮੈਂ ਤੇਰੇ ਤੇ ਹੀ ਡਿਪੈਂਡੇਬਲ, ਤੈਥੋਂ ਦਾਲ ਲੈਣਾ, ਤੈਥੋਂ ਸੀਧਾ ਲੈਣੀ, ਤੈਥੋਂ ਘੋੜੀ ਲੈਣੀ, ਤੈਥੋਂ ਜੁੱਤੀ ਲੈਣੀ, ਤੈਥੋਂ ਸਭ ਕੁਛ ਲੈਣਾ। ਸ਼ਬਦ ਚ ਗੁਰਸਿੱਖ ਨਾ ਸਭ ਚੀਜ਼ ਉਹਦੇ ਕੋਲੋਂ ਲੈਣੀ ਆ, ਉਹਨੂੰ ਕਹਿੰਦੇ ਹੈ ਸਿਰਫ ਰੱਬ ਤੇ ਡਿਪੈਂਡੇਬਲ ਹੋਣਾ, ਔਰਤਾਂ ਦਾ ਲਫ਼ਜ਼ ਹੈ ਡਿਪੈਂਡੇਬਲ। ਭਗਤੀ ਕੀ ਹੈ?
ਹਰੇ ਹਰੇ ਜਪਨ ਜਪਾਵ ਆਪਣਾ ਹਮ ਮਾਂਗੀ
ਭਗਤੇ
ਰੱਖਦਾ ਆਇਆ ਰਾਮ ਰਾਜੇ ਹਰਨਾਕ ਕਿਸ਼ ਦੁਸ਼ਟ ਹਰਿ ਮਾਰਿਆ ਪ੍ਰਹਿਲਾਦ ਤਰਾਇਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਨਿੰਦ ਲੋਕ ਪਾਵਣ
ਚੰਗਿਆਈਆਂ ਤੇ ਬੁਰਾਈਆਂ ਕੰਮ ਕਰਨ ਵਾਲੇ ਨੇਕ ਕੰਮ ਕਰ ਲਓ ਭਾਵੇਂ ਭੈੜੇ ਕੰਮ ਕਰ ਲਓ ਤੁਹਾਡੀ ਪੇਸ਼ੀ ਪਾਊਗੀ ਦਰਬਾਰ ਛੁੱਟਣਾ ਨਹੀਂ ਤੁਸੀਂ ਜਿੰਨੇ ਮਰਜ਼ੀ ਨੇਕ ਕੰਮ ਕਰ ਲਓ ਉਹ ਹੈ ਚੰਗਿਆਈਆਂ ਬੁਰੇ ਕੰਮਾਂ ਨਾਲ ਤੇ ਜਾਣਾ ਹੀ ਹੈ ਪਰ ਚੰਗਿਆਈਆਂ ਵਾਲੇ ਵੀ ਧਰਮ ਰਾਜ ਦੇ ਪੇਸ਼ ਹੁੰਦੇ ਕਿਉਂਕਿ ਉਹ ਕਰਮ ਕਾਂਡ ਹੈ ਨਾਮ ਨਾ ਜਪਣਾ ਮੇਰੇ ਦੇਸ਼ ਦੇ ਸੇਵਕ ਬਣ ਜਾਣਾ ਨੇਰੇ ਹੀ ਹਸਪਤਾਲਾਂ ਚ ਸੇਵਾ ਕਰੀ ਜਾਣੀ ਨੇਰੇ ਹੀ ਭਗਤ ਪੂਰਨ ਸਿੰਘ ਨੂੰ ਭਗਤ ਕਹਿ ਦੇਣਾ ਜੁਰਮ ਹੈ ਉਹ ਕਰਮ ਕਾਂਡ ਹੀ ਹੈ ਲੂਲੇ ਲੰਗੜੀਆਂ ਦੀਆਂ ਸੇਵਾ ਨਾਮ ਤੇ ਨੀ ਜਪਦਾ ਇਹ ਸੇਵਾ ਠੀਕ ਹੈ ਚੰਗੇ ਕੰਮ ਹੈ ਪਰ ਤੁਹਾਨੂੰ ਫਸਟ ਕਲਾਸ ਦੀ ਟਿਕਟ ਮਿਲ ਜਾਊਗੀ ਸੁਰਖ ਚੰਗੀ ਜੋਨ ਮਿਲ ਜਾਊਗੀ ਜਿਹੜਾ ਨਾਮ ਹੈ ਉਹਦੇ ਧਰਮ ਦੇ ਮੰਮੇ ਨੂੰ ਓਂਕੜਾ ਉਹ ਜਿਹੜਾ ਧਰਮ ਦਾ ਕੰਮ ਹੈ ਤੇ ਉਹਦੇ ਹਦੂਰ ਲੈ ਜਾਏਗਾ ਚੰਗਿਆਈਆਂ ਬੁਰਿਆਈਆਂ ਵੱਚ ਹੈ ਦੇ ਵਿਲ ਬੀ ਐਗਜ਼ਾਮਿਨਡ ਦੇਅਰ ਉਹਨਾਂ ਦੀ ਪੇਸ਼ੀ ਪਊਗੀ ਇਸੇ ਕਰਕੇ ਨਾਮ ਜਪਣਾ ਉੱਚਾ ਕੰਮ ਹੈ ਜੇ ਨਾਮ ਜਪ ਗਿਆ ਤੇ ਧਰਮ ਰਾਜ ਪੁੱਛ ਨੀ ਸਕਦਾ ਤੇਰੀ ਲਾਈਨ ਹੋਰ ਆ ਤੇਰਾ ਫਰੀ ਵੇ ਹੋਰ ਆ ਮਰਨ ਤੋਂ ਬਾਅਦ ਕਿਹੜਾ ਕਰਮ ਕਾਂਡੀਆਂ ਦਾ ਫਰੀ ਵੇ ਉੱਧਰ ਹੈ ਉਹ ਵੱਜ ਕੇ ਜਾਣਗੇ ਲੇਕਿਨ ਨਾਮ ਜਪਣ ਵਾਲਿਆਂ ਨੂੰ ਪੁੱਛ ਨੀ ਕੁਛ ਸਕਦਾ ਉਹ ਪੁੱਛ ਨਾ ਸਕੇ ਕੋਈ ਹਰ ਦਰ ਸਦ ਟੋਈ ਲੇਖਾ ਪੜਿਆ ਹਰਨਾਮ ਫਿਰ ਲੇਖ ਨਾ ਹੋਈ ਤਾਂ ਧਰਮ ਦੇ ਮੰਮੇ ਨੂੰ ਔਂਕੜ ਸਾਡਾ ਧਰਮ ਕੀ ਹੈ
ਕਲ ਜੁਗ ਦਾ ਧਰਮ ਕਹੋ ਤਮ ਪਾਈ ਕਲ ਜੁਗ ਦਾ ਧਰਮ
ਜਵਾਬ ਦਿੰਦੇ ਆ ਕਿੱਦਾਂ ਛੁੱਟਾਂ
ਹਰੇ ਹਰੇ
ਜਪਨ
ਜਪਾਵੋ ਆਪ ਹਮ ਮਾਨ ਜੀ
ਭਗਤ
ਕੀ
ਭਗਤੀ ਕਰਕੇ ਛੁੱਟਾਂਗੇ ਔਰ ਇਹੋ ਹੀ ਧਰਮ ਦਾ ਕੰਮ ਹੈ ਕਲਯੁਗ ਦਾ ਧਰਮ ਕੀ ਹੈ ਕਹੋ ਨਾਮ ਨੂੰ ਕਹਿ ਸੋ ਕਹੋ ਟਲ ਤੁਮ ਕਈ ਚੱਲ ਨਾਮ ਨੂੰ ਇਹੋ ਹੀ ਧਰਮ ਹੈ ਇਸ ਕਰਕੇ ਬਾਕੀ ਚੰਗਿਆਈਆਂ ਬੁਰਿਆਈਆਂ ਵਾਲੇ ਵਾਚੇ ਜਾਣਗੇ ਉੱਥੇ ਸਟੋਪ ਦੇਣਾ ਹੈ ਧਰਮ ਦੇ ਮੰਮੇ ਨੂੰ ਔਂਕੜ ਹੈ ਜਿਹੜਾ ਭਗਤੀ ਵਾਲਾ ਧਰਮ ਦਾ ਕੰਮ ਕਰ ਗਿਆ ਉਹਦੇ ਹਜ਼ੂਰ ਚਲ ਗਿਆ
ਕਰ ਧਰਮ
ਤੇਰੀ ਆਪਣੀ ਮਰਜ਼ੀ ਹੈ ਤੇ ਰੱਬ ਦੇ ਲਾਗੇ ਜਾਣਾ ਕਿ ਦੂਰ ਜਾਣਾ ਇਹ ਤੇਰੀ ਆਪਣੀ ਮਰਜ਼ੀ ਹੈ
ਕਰ
ਸਟ੍ਰੈਸ ਦੇਣੀ ਹੈ ਖਾਸ ਬੰਦਿਆਂ ਨੇ ਜਿਹਨਾਂ ਨੇ
ਨਾਮ
ਦੇ ਉੱਤੇ ਘਾਲਣਾ ਕੀਤੀ ਇਹ ਨੀ ਵੀ ਸਾਰੀ ਉਮਰ ਕਕਾਰ ਹੀ ਸਾਂਭਦੇ ਉਹ ਘਾਲਣਾ ਕਾਹਤੇ ਕਰਨੀ ਜੋ ਮਹਾਰਾਜ ਨੇ ਕਹਿੰਦਾ ਉਹ ਤੇ ਹਾਰਡ ਲੇਬਰ ਕਰਨੀ ਹੈ ਕਿ ਬਾਕੀ ਸਾਰੀ ਐਨਰਜੀ ਵੇਸਟ ਕਰ ਦੇਣੀ ਅਸੀਂ ਭੇਖ ਦੇ ਉੱਤੇ ਜਾਂ ਬਾਕੀ ਨਹਾਉਣ ਧੋਣ ਤੇ ਬਾਕੀ ਜੋ ਕੰਮ ਹੈ ਪਾਠਾਂ ਦੇ ਉੱਤੇ ਨਾਮ ਕਦੇ ਜਪੋਗੇ ਜਪਣਾ ਹੈ ਉਹ ਨਾਮ ਜਿਹਦੀ ਸਦਾ ਹੋਂਦ ਹੈ ਸੱਤੇ ਹੈ ਉਹ ਹੀ ਸੱਚ ਹੈ ਦੁਨੀਆਂ ਚ ਸੱਤੇ ਸਾਚੋ ਔਂਕੜ ਬੁਲਾਉਣਾ ਹੈ ਉਹੀ ਸਾਦਾ ਐਗਜ਼ਿਸਟ ਕਰਦਾ ਹੈ ਬਾਕੀ ਦੁਨੀਆਂ ਨਾ ਸੁਣਨ ਵਾਲੀ ਸੱਤੇ ਸਾਚ ਹੋ ਉਹਦਾ ਹੀ ਨਿਵਾਸ ਹੈ ਸਾਰੇ ਬੰਨੇ ਸਾਰੀ ਨਿਵਾਸ ਹੋ ਉਹੀ ਆਦਿ ਤੂੰ ਪੁਰਖ ਹੈ ਬਾਕੀ ਸਾਰੀਆਂ ਉਹਦੀਆਂ ਬਹੁਤੀਆਂ ਵੈ ਆਹਦੇ ਪੁਰਖ ਇੱਕੋ ਹੀ ਹੈ ਅਸੀਂ ਸਾਰੀਆਂ ਉਹਦੀਆਂ ਬਹੁਤੀਆਂ ਆਹਦੇ ਪੁਰਖ ਸਦਾ ਤੂੰ ਹੀ
ਉਹ ਕਿਹੜੀ ਸ਼ੇਪ ਚ ਹੈ
ਸਿੱਖਾਂ ਦੀ ਬਾਣੀ ਚ ਪਤਾ ਨਾ ਰੱਬ ਨੂੰ ਬੰਨ ਕੇ ਲਿਆ ਤਾ ਫੜ ਕੇ ਅੱਖਰਾਂ ਚ ਉਹ ਕਹਿੰਦੇ ਆ ਰੱਬ ਹੈ ਉਹ ਕੀ ਹੈ ਕਿਸੇ ਨਾ ਅੱਜ ਸਿੱਧਾ ਰੱਬ ਨੂੰ ਏਦਾਂ ਖਿੱਚ ਕੇ ਧਰਤੀ ਤੇ ਮੂੰਹਾਂ ਦੇ ਮੂੰਹ ਚ ਨਹੀਂ ਸੀ ਕਢਾਇਆ ਵੀ ਜਿਹੜਾ ਆਹਦੇ ਸੱਤੇ ਹੈ ਸੌ ਸੱਚ ਹੈ ਉਹ ਕਿਹੜੀ ਸ਼ੇਪ ਚ ਹੈ ਉਹ ਐਸ ਸ਼ੇਪ ਚ ਸਾਰੇ ਥਾਂ ਹੈ ਸਾਨੂੰ ਦੇਖਿਆ ਮਿਲਦੀ ਹੈ ਬੋਲੋ
ਵਾਹਿਗੁਰੂ ਜੀ ਕਾ ਖਾਲਸਾ
ਇਹ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਇਹ ਵਾਹਿਗੁਰੂ ਜੀ ਕੀ ਫਤਿਹ ਹਮ ਆਗ ਗੁਣ ਭਰੇ
ਹਾਰੇ ਹਾਰੇ ਜਪਨੀ ਮੋਕੋ ਦੇਹੋ ਹਾਰੇ ਹਾਰੇ ਜਪਨੀ
ਸਭ
ਜਗਤ ਬੋਲੇ
ਗੁਰ ਕੇ ਨਾਏ ਲਿਆ ਸਭ
ਛੁੱਟ ਕੇ ਗਿਆ
ਸਭ
ਜਗਤ
ਬਾਣੀ ਲਿਖੀ ਆ ਮਹੱਲੇ ਚੌਥੇ ਨਾ ਕਹਿੰਦਾ ਕਦੀ ਵਕਤ ਆਏਗਾ ਮਹੱਲਾ ਤੀਜਾ ਸਾਰਾ ਜਾਗਤੀ ਬੋਲੇਗਾ ਮੰਤਰ ਫਤਿਹ ਚ ਮਿਲ ਜਾਂਦਾ ਹੈ ਜਿਹਦੀ ਸਿਫਤ ਹੈ
ਸੈ
ਸਾਨੂੰ ਪਤਾ ਰੱਬ ਕੀ ਹੈ ਰੱਬ ਸਾਨੂੰ ਕੀ ਪਤਾ ਕੀ ਅਸੀਂ ਤੇ ਦੇਖਿਆ ਨੀ ਸਾਨੂੰ ਇਹ ਚੀਜ਼ ਦਾ ਪਤਾ ਵੀ ਉਹ ਕੀ ਹੈ
ਤੂੰ ਹੀ ਦੱਸ ਤੂੰ ਹੀ
ਸ਼ਬਦ 34 ਚ ਸ਼ਬਦ ਏ ਜਿਹਦੀ ਰਹਾਉ ਦੀ ਤੁੱਕ ਅਸੀਂ ਹੁਣੇ ਗਾਵੀ ਹੈ ਕਿ ਮੇਰਾ ਜਿਹੜਾ ਰਾਮ ਹੈ ਉਹ ਪਹਿਲਾਂ ਮਾਇਆ ਦੇ ਬੰਧਨ ਤੋੜਦਾ ਹੈ। ਮਾਇਆ ਸਾਫ ਕੀਤੀ ਸੀ, ਰੁਪਇਆ ਪੈਸਾ ਨਹੀਂ ਹੈ। ਜਿਸ ਐਕਸ਼ਨ ਨਾਲ ਵੀ ਰੱਬ ਭੁੱਲ ਜਾਏ, ਜਿਸ ਐਕਸ਼ਨ ਨਾਲ ਵੀ ਅਸੀਂ ਇਸ ਦੁਨੀਆਂ 'ਚ ਕਿਸੇ ਚੀਜ਼ ਨਾਲ ਅਟੈਚ ਹੋ ਜਾਈਏ, ਜਿਸ ਐਕਸ਼ਨ ਨਾਲ ਵੀ ਸਾਡੀ ਰੱਬ ਨੂੰ ਮਿਲਣ ਦੀ ਹੌਬੀ ਖਤਮ ਹੋ ਜਾਏ, ਹੋਰ ਹੀ ਕੋਈ ਸ਼ੌਕ ਹੋ ਜਾਏ ਸਾਡਾ, ਇਹ ਤਿੰਨ ਨੇ ਮਾਇਆ ਦੇ ਵੱਡੇ ਕਰੈਕਟਰਿਸਟਿਕ। ਇਹ ਮਾਇਆ ਜਿੱਤ ਹਰ ਵਿਸਰੇ, ਮੋਹ ਉਪਜੇ, ਭਾਉ ਦੂਜਾ ਲਾਇਆ। ਮਾਇਆ ਇੱਕ ਰੱਬ ਹੈ, ਇੱਕ ਉਹਨੇ ਮਾਇਆ ਬਣਾਈ ਹੈ। ਮਾਇਆ ਉਹਨੇ ਹੀ ਬਣਾਈ ਹੈ, ਪਰ ਉਹ ਮਾਇਆ ਤੋਂ ਆਪ ਨਿਰਲੇਪ ਹੈ। ਮਾਇਆ ਹੈ ਜਿਹਦੇ ਨਾਲ ਰੱਬ ਵਿਸਰ ਜਾਏ, ਸਾਨੂੰ ਸਾਡੇ ਵਿਚਾਰ ਮਾਇਆ ਦੇ ਹੋ ਜਾਂਦੇ ਹੈ। ਮਾਇਆ ਕੋਈ ਐਸੀ ਬਾਹਰਲੀ ਚੀਜ਼ ਨਹੀਂ, ਅਸੀਂ ਸਪਿਰਚੁਅਲਿਜ਼ਮ ਦੀਆਂ ਜੜ੍ਹਾਂ ਫੜ ਰਹੇ ਹਾਂ ਕਿ ਇਹੋ ਜਿਹੇ ਲਫ਼ਜ਼ ਕਿਉਂ ਲਿਖੇ ਹੈ, ਕੀ ਚੀਜ਼ ਹੈ ਮਾਇਆ। ਮੈਨੇ ਸਾਡੇ ਵਿਚਾਰ ਹੀ ਮਾਇਆ ਵਾਲੇ ਹੋ ਜਾਂਦੇ, ਸਾਡੇ ਵਿਚਾਰ ਹੀ ਭਜਨ ਵਾਲੇ ਹੋ ਜਾਣਗੇ, ਸਾਡੇ ਵਿਚਾਰ ਹੀ ਭਗਤੀ ਵਾਲੇ ਹੋ ਜਾਣਗੇ, ਸਾਡੇ ਵਿਚਾਰ ਹੀ ਸੈਕਸੀ ਹੋ ਜਾਣਗੇ, ਸਾਡੇ ਵਿਚਾਰ ਹੀ ਕ੍ਰੋਧ ਵਾਲੇ ਹੋ ਜਾਣਗੇ। ਇਹ ਕੋਈ ਚੀਜ਼ਾਂ ਨਹੀਂ ਹੈ, ਸਾਰੀ ਵਿਚਾਰਾਂ ਦੀ ਖੇਡ ਹੈ। ਇਸੇ ਕਰਕੇ ਬੜੇ ਬੜੇ ਦੁਨੀਆਂ ਦੇ ਜਿਹੜੇ ਇਹ ਕਵੀ ਕੀ ਹੁੰਦੇ ਆ, ਕਵੀਆਂ ਨੂੰ ਝਲਕਾਂ ਵੱਜਦੀਆਂ, ਪੋਇਟਰੀ ਐਵੇਂ ਨਹੀਂ ਲਿਖੀ ਜਾਂਦੀ। ਸ਼ੇਕਸਪੀਅਰ ਲਿਖਦਾ ਦੇਅਰ ਇਜ਼ ਨਥਿੰਗ ਗੁੱਡ ਐਂਡ ਬੈਡ, ਥਿੰਕਿੰਗ ਮੇਕਸ ਇਟ ਸੋ, ਇਟ ਇਜ਼ ਨਥਿੰਗ ਗੁੱਡ ਐਂਡ ਬੈਡ। ਦੁਨੀਆਂ 'ਚ ਕੋਈ ਭੈੜੀ ਚੀਜ਼ ਨਹੀਂ ਹੈ, ਮੰਦੀ ਚੀਜ਼ ਨਹੀਂ ਹੈ, ਕੋਈ ਬੰਦਾ ਮੰਦਾ ਨਹੀਂ ਹੈ, ਜਿੱਦਾਂ ਦੇ ਕਿਸੇ ਦੇ ਥਿੰਕਿੰਗ ਵਿਚਾਰ ਹੋਣਗੇ ਉੱਦਾਂ ਦਾ। ਇਸ ਕਰਕੇ ਵਿਚਾਰ ਆਪਣੇ ਵਿਚਾਰ ਅਸਵਾਰੀ ਕੀਜੇ, ਸਹਿਜ ਕੇ ਪਾਵੜੇ ਪੱਗ ਧਰ ਲੀਜੇ। ਸਾਡੇ ਜਿਹੜੇ ਭਗਤ ਮੰਡਲੀਆਂ ਦੇ ਬੜੇ ਬੜੇ ਭਗਤ ਹੈ ਸਾਡੀ ਬਾਣੀ 'ਚ, ਉਹ ਐਡੇ ਉੱਚੇ ਚਲੇ ਗਏ ਆ ਵੀ ਸਾਡੇ ਵਿਚਾਰ ਹੀ ਸਭ ਕੁਛ ਹੈ। ਨਾਮ ਜਪਣ ਵਾਲੀਆਂ ਦੀ ਸੰਗਤ 'ਚ ਬੈਠੋਗੇ ਤੁਹਾਨੂੰ ਨਾਮ ਜਪਣ ਵਾਲੇ ਵਿਚਾਰ ਮਿਲਣਗੇ, ਦੂਸਰੀ ਸੰਗਤ 'ਚ ਬੈਠੋਗੇ ਉਹ ਜਿੱਦਾਂ ਦੇ ਉਹ ਕੰਮ ਕਰਦੇ ਉੱਦਾਂ ਦੇ ਤੁਹਾਡੇ ਵਿਚਾਰ ਬਣ ਜਾਣਗੇ। ਜੋ ਜੈਸੀ ਸੰਗਤ ਕਰੇ ਸੋ ਤੈਸਾ ਫਲ ਪਾਏ। ਉਹਨਾਂ ਨੂੰ ਗੁਰੂ ਕੀ ਸੇਵਾ ਦਾ ਲਫ਼ਜ਼ ਆਇਆ ਨਹੀਂ ਅਤੇ ਉਹ ਚਿੰਬੜੇ ਨਹੀਂ ਗੁਰਦੁਆਰਿਆਂ ਦੀ ਸੇਵਾ ਲਈ। ਸਾਨੂੰ ਸੇਵਾ ਕਲੀਅਰ ਹੋ ਗਈ ਹੈ ਵੀ ਨਾਮ ਹਮਾਰੇ ਗੁਰੂ ਕੀ ਸੇਵਾ, ਕਿਉਂਕਿ ਸਾਡਾ ਗੁਰੂ ਦੇਹ ਨਹੀਂ ਹੈ। ਪਿੱਛੇ ਇਹ ਗੁਰੂ ਦੀ ਸੇਵਾ ਕਿਉਂ ਲਿਖੀ ਹੈ, ਜਦੋਂ ਆ ਗਿਆਨ ਬਾਬਾ ਨਾਨਕ ਨਹੀਂ ਸੀ ਆਇਆ, ਇੱਥੋਂ ਪਹਿਲਾਂ ਸਾਰੇ ਹੀ ਗੁਰੂ ਦੇਹ 'ਚ ਹੁੰਦੇ ਸੀ। ਉਹਦੀ ਦੇਹ ਦੀ ਸੇਵਾ, ਜੰਗਲਾਂ 'ਚ ਜਾਣਾ, ਆਪਣੇ ਬੱਚੇ ਵੀ ਦੁਨੀਆਂ ਨਾਲ ਭੇਜ ਦੇਣੇ ਜੰਗਲਾਂ, ਬਾਰਾਂ ਬਾਰਾਂ ਸਾਲ ਪਹਿਲਾਂ ਬ੍ਰਹਮਚਾਰੀਆ ਆਸ਼ਰਮ ਹੀ ਇਹ ਹੁੰਦਾ ਸੀ ਵੀ ਪਹਿਲਾਂ 25 ਸਾਲ ਬੱਚੇ ਨੂੰ ਜੰਗਲਾਂ ਕਿਸੇ ਰਿਸ਼ੀ ਮੁਨ ਨੂੰ ਕਿਸੇ ਗੁਰੂ ਧਾਰ ਕੇ ਗੁਰੂ ਦੀ ਸੇਵਾ ਕਰੇ। ਸਾਡਾ ਕਰੀਆ ਹੀ ਨਿਬੇੜਤਾ ਵੀ ਗੁਰੂ ਦੇਹ ਹੈ ਹੀ ਨਹੀਂ। ਇਸ ਕਰਕੇ ਤਾਂ ਇਹ ਗਿਆਨ ਆਇਆ, ਰੈਲੇਟਿਵ ਲਫ਼ਜ਼ ਨੇ ਸੇਵਾ ਦੇ ਅਤੇ ਗੁਰ ਦੇ। ਸਾਡਾ ਗੁਰ ਰੱਬ ਹੈ। ਜਿਹੜੇ ਕਹਿੰਦੇ ਹੈ ਵੀ ਸਾਡਾ ਕੋਈ ਹੋਰ ਗੁਰੂ ਹੈ, ਉਹਦਾ ਪਹਿਲਾ ਸ਼ਬਦ ਪੜ੍ਹ ਕੇ ਦੇਖਣ, ਮਹੱਲੇ ਪਹਿਲੇ ਦਾ ਪਹਿਲਾ ਪੋਥੀ ਗ੍ਰੰਥ ਦੇ ਵਿੱਚ ਸ੍ਰੀ ਰਾਗ 'ਚ ਪਹਿਲਾ ਬਾਬੇ ਨਾਨਕ ਦਾ ਸ਼ਬਦ, ਜੇ ਕਿਸੇ ਲੌਜਿਕ ਨਾਲ ਕੋਈ ਸ਼ਬਦ ਕਿਸੇ ਧਿਆਨ ਨਾਲ ਪੜ੍ਹਨਾ ਹੋਵੇ ਵੀ ਇਹ ਕਿਉਂ ਲਿਖੇ ਹੈ, ਉਹ 'ਚ ਲਿਖਦੇ ਸ੍ਰੀ ਰਾਗ 'ਚ ਮਹੱਲਾ ਪਹਿਲਾ ਪਹਿਲਾ ਸ਼ਬਦ ਹੀ ਮੈਂ ਆਪਣਾ ਗੁਰ ਪੂਛ ਦੇਖਿਆ। ਹੁਣ ਬਾਬਾ ਨਾਨਕ ਦਾ ਸ਼ਬਦ, ਮੈਂ ਆਪਣਾ ਗੁਰ ਪੁੱਛ ਦੇਖਿਆ, ਆਵਰ ਨਹੀਂ ਥਾਂ ਹਰ ਬਿਨ ਜੀੜਾ ਜਲ ਬਲ ਜਾਓ, ਪਹਿਲਾ ਸ਼ਬਦ ਹੈ। ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਏ ਜੜਾਓ ਜੀਓ, ਮਦ ਦੇਖ ਭੂਲਾ ਵਿਸਰੇ, ਤੇਰੇ ਚੇਤਨਾ ਹੋਵੇ ਨਾਓ ਜੀਓ। ਗੁਰੂ ਨਾਨਕ ਦਾ ਕਿਹੜਾ ਗੁਰੂ ਸੀ? ਅਸੀਂ ਕਹਿੰਦੇ ਹਾਂ ਇਹ ਵੀ ਛੱਡ ਦਿਓ ਤੁਸੀਂ, ਬਾਬਾ ਨਾਨਕ ਇੱਕ ਛੋਟੀ ਉਮਰ 'ਚ ਪੱਟੀ ਲਿਖਦਾ ਹੈ, ਸਾਰੀਆਂ ਪੱਟੀਆਂ, ਗੁਰੂ ਅਮਰਦਾਸ ਸਾਹਿਬ ਦੀ ਪੱਟੀ, ਕਬੀਰ ਜੀ ਉਹਦੀ ਪੱਟੀ, ਤੀਜੀ ਹੈ ਸਾਡੇ ਗੁਰੂ ਨਾਨਕ ਦੀ ਪੱਟੀ। ਔਰ ਇਹ ਮੈਂ ਉੱਥੇ ਅਮੈਰੀਕਾ 'ਚ ਉੱਥੇ ਸੀ ਦਿੱਲੀ, ਸਾਰੇ ਬੜੇ ਬੜੇ ਇੰਟਲੈਕਚੁਅਲ ਲੋਕ ਆਏ, ਕਹਿੰਦੇ ਜੀ ਬਾਬਾ ਹੁਣ ਤੱਕ ਮੰਨ ਰਹੇ ਯੂਨੀਵਰਸਿਟੀ ਵਾਲੇ ਵੀ ਗੁਰੂ ਨਾਨਕ ਨੇ ਛੋਟੀ ਉਮਰ 'ਚ ਪੱਟੀ ਐਡਾ ਵੱਡਾ ਗਿਆਨ ਕਿੱਦਾਂ ਲਿਖ ਦਿੱਤਾ। ਅਸੀਂ ਕਹਿੰਦੇ ਹਾਂ ਹੁਣ ਇਹ ਜੇ ਇੱਕ ਹਿੰਦੁਸਤਾਨੀ ਲੜਕੀ ਆਈ ਜਿਹੜੀ ਕੈਲੰਡਰਾਂ ਦੀ ਡੇਟ ਕੱਢ ਕੇ ਥਾਂ ਤੂੰ ਗਾਂ, ਉਹਦੇ ਅੰਦਰ ਹੀ ਕੰਪਿਊਟਰ ਫਿੱਟ ਹੈ ਉਸ ਬੀਬੀ ਦੇ, ਕਿਹੜੀ ਡੇਟ ਦੱਸ ਦਿਓ ਕੋ ਦੱਸ ਦੂਗੀ ਕਿਹੜਾ ਦਿਨ ਸੀ ਕਿਹੜਾ, ਸਾਰਾ ਕੁਛ ਕਹਿੰਦੇ। ਤੇ ਇਹ ਤੇ ਪੂਰਵਲੇ ਜਨਮ ਦੇ ਭਗਤ ਹੁੰਦੇ ਸੀ ਸਾਰੇ, ਜਿੰਨੀ ਜਿਨ੍ਹਾਂ ਦੀ ਬਾਣੀ ਆ, ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਈ, ਤੇਰੇ ਦੁਆਰੇ ਤੁਹਾਨੂੰ ਸਹਿਜ ਕੀ ਮਾਥੇ ਮੇਰੇ ਦਗਾਈ। ਗੁਰੂ ਨਾਨਕ ਇਹ ਸਾਰੇ ਜਿਨ੍ਹਾਂ ਦੀ ਬਾਣੀ ਹੈ ਪਿਛਲੇ ਜਨਮ ਦੇ ਵੱਡੇ ਭਾਰੇ ਭਗਤ ਸੀ, ਇੱਥੇ ਉਹਨਾਂ ਦੀ ਪੱਟੀ ਲਿਖਣੀ। ਮੇਰੇ ਨਾਲ ਸਾਰੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਖਹਿ ਪਏ ਜੀ, ਐਡੀ ਉਮਰ 'ਚ ਛੋਟੀ ਉਮਰ ਉਹਨਾਂ ਦੀਆਂ ਕਿਤਾਬਾਂ ਲਿਖੀਆਂ ਪਈਆਂ। ਅਸੀਂ ਕਿਹਾ ਵਾਚੀਏ ਕਿੰਨੀਆਂ ਪੱਟੀਆਂ, 3 ਪੱਟੀਆਂ, ਇੱਕ ਬਾਬੇ ਨਾਨਕ ਦੀ ਪੱਟੀ ਹੈ ਮਹੱਲੇ ਪਹਿਲੇ ਦੀ, ਇੱਕ ਮਹੱਲੇ ਤੀਜੇ ਦੀ, ਔਰ ਇੱਕ ਕਬੀਰ ਸਾਹਿਬ ਦੀ ਪੱਟੀ ਹੈ। ਔਰ ਅਸੀਂ ਕਿਹਾ, ਅਸੀਂ ਉਹਨਾਂ ਨੂੰ ਇੱਕੋ ਜਵਾਬ ਦਿੱਤਾ ਵੀ ਤੁਸੀਂ ਦੱਸੋ ਐਸੀ ਵਾਲਾ ਐਡੀਟਿੰਗ ਗੁਰੂ ਅਰਜਨ ਪਾਤਸ਼ਾਹ ਨੇ ਜਿਹੜੀ ਪੋਥੀ ਬੱਧੀ ਔਰ ਐਡੀਟਿੰਗ ਕੀਤੀ ਹੈ। ਮੈਂ ਕਿਹਾ ਦੋ 3 ਪੱਟੀਆਂ ਦੇ ਹੈਡਿੰਗ ਦੇਖੋ ਕੀ ਹੈ। ਉਹ ਦੇਖਿਆ ਹੈਰਾਨ ਰਹਿ ਗਏ, ਮਹੱਲੇ ਪਹਿਲੇ ਦੀ ਪੱਟੀ ਦੇ ਉੱਤੇ ਕੈਸਾ ਲਫ਼ਜ਼ ਹੈ ਜਿਹੜੀਆਂ ਬਾਕੀਆਂ ਦੋ ਪੱਟੀਆਂ 'ਤੇ ਨੇ, ਬਾਕੀਆਂ 'ਤੇ ਆਹ ਲਫ਼ਜ਼ ਹੈ ਨਹੀਂ, ਮਹੱਲੇ ਪਹਿਲੇ ਦੀ ਪੱਟੀ 'ਤੇ ਲਿਖਿਆ ਪੱਟੀ ਲਿਖੀ ਲਿਖੀ ਹੈ, ਛੋਟੀ ਉਮਰ 'ਚ ਉਹਨਾਂ ਨੇ ਗਿਆਨ ਆ ਸਕਦਾ। ਅਸੀਂ ਕਹਿੰਦੇ ਹਾਂ ਤੁਸੀਂ ਗੁਰੂ ਸਤਿਗੁਰੂ ਦੇਹ ਚ ਮੰਨਦੇ ਹੋ ਸਾਰੀ ਚੀਜ਼, ਬਾਬਾ ਨਾਨਕ ਆ ਲਾਈਨ ਆਪਣੀ ਪੱਟੀ ਚ ਕਿਉਂ ਦੇ ਰਿਹਾ ਹੈ?
ਸਤਿਗੁਰ ਬਾਜੋ ਗੁਰ ਨਹੀਂ ਕੋਈ, ਸਤਿਗੁਰ ਬਾਜੋ ਗੁਰ ਨਹੀਂ ਕੋਈ।
ਪਹਿਲੀ ਉਮਰ ਚ ਛੋਟੀ ਉਮਰ ਚ ਤਾਂ ਕਿਹੜਾ ਗੁਰੂ ਸੀ?
ਇਹੋ ਗੁਰੂ ਦਾ ਕਾਲ ਪਰ ਸਾਰੀ ਭਗਤਾਂ ਦੀ ਬਾਣੀ ਅਸੀਂ ਫੋਲ ਕੇ ਦੇਖੀ ਵੀ ਆਹ ਇੱਕ ਅਜੀਬ ਚੀਜ਼ ਮਿਲਦੀ, ਕਿਸੇ ਭਗਤ ਨੇ ਆਪਣੇ ਗੁਰੂ ਦਾ ਨਾਂ ਨਹੀਂ ਲਿਖੇ, ਸਿੱਧੇ ਰੱਬ ਨਾਲ ਕਨੈਕਟਡ। ਸਾਰੀ ਭਗਤ ਬਾਣੀ ਤੁਸੀਂ ਵੀ ਪੜ੍ਹਦੇ ਰਹੋਗੇ, ਹੁਣ ਆਣ ਕੇ ਉਹ ਚੀਜ਼ ਵਿਲੱਖਣ ਹੋ ਗਈ ਵੀ ਭਗਤਾਂ ਦੀ ਬਾਣੀ ਦੇ ਉੱਤੇ ਕੋਈ ਨਾਂ ਨਹੀਂ ਉਹਨਾਂ ਦੇ ਗੁਰੂ ਦਾ, ਜਿਸ ਨੇ ਕਿਸੇ ਨੇ ਦੀਖਿਆ ਦਿੱਤੀ ਹੋਊ। ਕਬੀਰ ਸਾਹਿਬ ਲਈ ਮਸ਼ਹੂਰ ਹੈ ਜੀ ਉਹ ਰਾਮਾਨੰਦ ਦੇ ਚੇਲੇ, ਅਸੀਂ ਕਹਿੰਦੇ ਉਹਦਾ ਗੁਰੂ ਵੀ ਰੱਬ ਦਾ ਚੇਲਾ ਬਣ ਗਿਆ, ਮੁੜ ਕੇ ਉਹਨੇ ਪਹਿਲਾ ਸ਼ਬਦ ਇੱਕੋ ਉਹਦੇ ਗੁਰੂ ਦਾ ਆਇਆ, ਔਰ ਉਹ ਆਇਆ ਕੱਥ ਜਾਈਏ ਰੇ ਘਰੇ ਲਾਗੋ ਰੰਗ, ਗੁਰ ਕਾ ਸ਼ਬਦ ਕਾਟੇ ਕੋਟ ਕਰਮ, ਉਹ ਵੀ ਰੱਬ ਨਾਲ ਜੁੜ ਗਿਆ। ਕਿਉਂਕਿ ਕਬੀਰ ਸਾਹਿਬ ਜਿਸ ਵੇਲੇ ਉਹਨਾਂ ਨਾਲ ਦੇਖਿਆ, ਕਿਸੇ ਗੁਰੂ ਕੋਲੋਂ ਲੈ ਲਓ, ਪਰਮੇਸ਼ਰ ਦਾ ਨਾਮ ਲੈ ਲਓ, ਫਲੇਗਾ ਸਭ, ਪਰ ਅਖੀਰ ਦੇ ਉੱਤੇ ਆਣ ਕੇ ਤੁਹਾਨੂੰ ਜੁੜਨਾ, ਅਕਾਲ ਪੁਰਖ ਹੀ ਪਰਮੇਸ਼ਰ ਬਣਾਉਣਾ ਪੈਣਾ, ਔਰ ਤੁਹਾਨੂੰ ਦਸਮ ਪਾਤਸ਼ਾਹ ਦੀ ਅਕਾਲ ਉਸਤਤ ਪੜ੍ਹਨੀ ਪੈਣੀ ਹੈ ਜੇ ਤੁਸੀਂ ਰੱਬ ਨੂੰ ਸਮਝਣਾ ਜਾਂ ਸਿੱਖੀ ਨੂੰ ਸਮਝਣਾ। ਅਕਾਲ ਪੁਰਖ ਜਾਓ ਅਕਾਲ ਉਸਤਤ ਦੇ ਵਿੱਚ ਦਸਮ ਪਾਤਸ਼ਾਹ ਦੀ ਕੱਢ ਕੇ ਦੱਸ ਦਿਓ, ਕਿਤੇ ਸੰਤ ਦਾ ਲਫ਼ਜ਼ ਜਾਂ ਸਤਿਗੁਰੂ ਦਾ ਲਫ਼ਜ਼ ਜਾਂ ਅਸੀਂ ਮਤਲਬ ਉਸੇ ਨੂੰ ਸਤਿਗੁਰੂ, ਉਸੇ ਨੂੰ ਸਾਧ, ਉਸੇ ਨੂੰ ਉਹਦੀ ਦੇਹ ਨਹੀਂ ਹੈ। ਇਸ ਕਰਕੇ ਬਾਬੇ ਨਾਨਕ ਦੀ ਪੱਟੀ ਲਿਖੀ ਚ ਲਫ਼ਜ਼ ਮਿਲ ਜਾਣੇ ਪਈ
ਸਤਿਗੁਰ ਬਾਜੋ
ਲਫ਼ਜ਼ ਲੈ, ਸਤਿਗੁਰ ਇਕੱਠਾ ਕਰ ਦਿੱਤਾ ਇਹਨਾਂ ਨਾਲ, ਲਫ਼ਜ਼ ਅਲਹਿਦਾ ਲਹਿਦਾ ਹੈ, ਸੱਤੇ ਲਫ਼ਜ਼ ਅਲਹਿਦਾ ਹੈ, ਉਹ ਕਦੀ ਨਾਮ ਨਾ ਲੱਗ ਜਾਂਦਾ ਹੈ, ਕਦੀ ਮਾਈ ਸੱਤੇ 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 ਹਰ ਸਾਦਾ ਬਚਨ ਗੁਰੂ ਜੋ ਪੂਰੇ ਕਿਹਾ ਕਈ ਸੱਤਾ ਸੱਤੇ, ਇਹਨਾਂ ਨੇ ਸਤਿਗੁਰ ਲਫ਼ਜ਼ ਇਕੱਠਾ ਬਣਾ ਦਿੱਤਾ, ਸਤਿਗੁਰ ਲਫ਼ਜ਼ ਇਕੱਠਾ ਨਹੀਂ ਹੈ, ਸੱਤੇ ਜਿਹਦੀ ਸਦਾ ਹੀ ਐਗਜ਼ਿਸਟੈਂਸ ਹੈ, ਸੱਤੇ ਕਹਿੰਦੇ ਜਿਹਦੀ ਹੋਂਦ ਹੈ, ਜਿਹਦੀ ਹੋਂਦ ਹੈ ਉਹ ਨਾਮ ਹੀ ਹੈ, ਸੱਤੇ ਨਾਮ, ਹੋਰ ਕਿਸੇ ਚੀਜ਼ ਦੀ ਹੋਂਦ ਨਹੀਂ ਦੁਨੀਆਂ ਚ, ਬਾਕੀ ਭਰਮ ਹੈ, ਧੂਏ ਦਾ ਪਹਾੜ ਹੈ, ਇਹ ਰਹਿਣਾ ਨਹੀਂ ਹੈ, ਇੱਕੋ ਚੀਜ਼ ਹੀ ਸੱਤੇ ਹੈ, ਉਹ ਹੈ ਨਾਮ, ਮੰਮੇ ਨੂੰ ਅੰਕੜ ਸੱਤੇ ਨਾਮ। ਇਸੇ ਤਰ੍ਹਾਂ ਗੁਰ ਜਿਹੜਾ ਸਾਡਾ ਹੈ ਸਦਾ ਰਹਿਣ ਵਾਲਾ, ਉਹ ਸਾਡਾ, ਅਸੀਂ ਈਸ਼ਵਰ ਨੂੰ ਗੁਰ ਨਹੀਂ ਮੰਨਦੇ, ਬ੍ਰਹਮਾ ਨੂੰ ਗੁਰ ਨਹੀਂ ਮੰਨਦੇ, ਗੋਰਖ ਨੂੰ ਗੁਰ ਨਹੀਂ ਮੰਨਦੇ, ਸਾਡਾ ਹੈ ਗੁਰ ਈਸ਼ਰ, ਗੁਰ ਗੋਰਖ, ਬ੍ਰਹਮਾ ਗੁਰ, ਬਾਕੀ ਪਾਰਵਤੀ ਮਾਈ, ਮਾਇਆ ਵਿਆਪ ਰਹੀ ਹੈ। ਸਾਡੇ ਲਈ ਗੁਰ ਜਿਹੜਾ ਸ਼ਬਦ ਹੈ ਰਾਰੇ ਨੂੰ ਔਂਕੜ ਵਾਲਾ, ਉਹ ਜੋਤ ਸਰੂਪੀ ਹੈ, ਤੱਤ ਹੈ, ਨਿਰੰਜਨ ਹੈ, ਜੋਤਿ ਸਬਾਈ ਹੈ, ਸੋਂਗ ਦੀ ਉਹੀ ਹੈ, ਭੇਦ ਨਾ ਕੋਈ ਜੀ ਹੋ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋ। ਇਹ ਸਾਨੂੰ ਡੈਫੀਨੇਸ਼ਨਾਂ ਯਾਦ ਕਰਨੀਆਂ ਪੈਣੀਆਂ ਤਾਂ ਬਾਣੀ ਖੁੱਲੇਗੀ, ਤੇ ਹਰ ਇੱਕ ਨੂੰ ਟਪਲੇ ਸਾਨੂੰ ਦੇਈ ਜਾਂਦੇ ਹੈ ਜੀ ਸਾਡਾ ਗੁਰੂ ਦੇਹ ਚ ਹੈ ਫਲਾਂ, ਸਾਰੀ ਬਾਣੀ ਦੇਹ ਨਹੀਂ ਮੰਨਦੀ ਆਪਣੇ ਗੁਰੂ ਦੀ, ਔਰ ਸਿੱਧੇ ਰੱਬ ਨਾਲ ਕਨੈਕਟਡ ਹੈ, ਸਾਨੂੰ ਦੀਖਿਆ ਹੀ ਦਿੱਤੀ ਜਾਂਦੀ ਹੈ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਇਸ ਕਰਕੇ ਸੱਤੇ ਨਾਮ, ਸੱਤੇ ਗੁਰ, ਉਹ ਕਿਹੜਾ ਗੁਰ ਜਿਹੜੀ ਸਾਰੀ ਸਾਡਾ, ਅਸੀਂ ਸਭ ਤੋਂ ਵੱਡਾ ਇਹਨਾਂ ਨੂੰ ਪਰੂਫ ਦਿੱਤਾ ਪਿੱਛੇ ਦਿੱਲੀ ਚ ਵੀ ਹੁਕਮਨਾਮੇ ਜਿਹੜੇ ਛੇ ਪਾਤਸ਼ਾਹਾਂ ਤੋਂ ਲੈ ਕੇ ਦਸਾਂ ਪਾਤਸ਼ਾਹਾਂ ਤੱਕ ਨਿਕਲਦੇ ਆ, ਗੰਡਾ ਸਿੰਘ ਸਟੋਰੀ ਨੂੰ ਛਾਪਦੇ ਤੇ ਹੁਕਮਨਾਮੇ, ਔਰ ਇੱਕ ਚੀਜ਼ ਆਉਂਦੀ ਹੈ, ਔਰ ਇੱਕ ਥਾਂ ਹੁਕਮਨਾਮੇ ਦੇ ਉੱਤੇ ਲਿਖ ਜਾਂਦੇ ਗੁਰ ਸੱਤੇ, ਹੁਕਮਨਾਮੇ ਦੇ ਉੱਤੇ ਲਿਖਿਆ ਗੁਰ ਸੱਤੇ। ਇਹ ਸਤਿਗੁਰ ਲਫ਼ਜ਼ ਇਕੱਠਾ ਲੜੀਦਾਰ ਸਰੂਪ ਤੋੜ ਕੇ ਇਹਨਾਂ ਨਾਲ ਜੋਗ ਕੀਤਾ, ਮਰਜ਼ੀ ਮਿਲਾਤਾ, ਲੜੀਦਾਰ ਸਰੂਪ ਚ ਆਪਣੀ ਅਸੀਂ ਧਿਆਨ ਵਿਵੇਕ ਬੁੱਧੀ ਨਾਲ ਹਰ ਇੱਕ ਚੀਜ਼ ਉਠਾ ਲਾਂਗੇ। ਇਸ ਕਰਕੇ ਸੱਤੇ ਗੁਰ ਲਫ਼ਜ਼ ਇਕੱਠਾ ਨਹੀਂ ਹੈ, ਮੇਰਾ ਗੁਰ ਸਦਾ ਹੀ ਰਹਿਣ ਵਾਲਾ, ਉਹ ਅਵਿਨਾਸੀ ਹੈ, ਉਹ ਨਾ ਆਉਂਦਾ ਨਾ ਜਾਂਦਾ ਹੈ, ਉਹ ਹੈ ਮੇਰਾ ਸੱਤੇ ਗੁਰ, ਮੇਰਾ ਸਦਾ ਸਦਾ, ਨਾ ਆਵੇ ਨਾ ਜਾ। ਅਸੀਂ ਉਸ ਸੱਤੇ ਗੁਰ ਦੇ ਸਿੱਖ ਹਾਂ, ਗੁਰ ਸੱਤੇ ਗੁਰ ਕਾ ਜੋ ਸੇਖਾ ਖਾਏ। ਇਸ ਕਰਕੇ ਅਸੀਂ ਸੱਤੇ ਨੂੰ ਇਕੱਠਾ ਜੋੜਨਾ ਗਿਆਨ ਦੇ ਹਿਸਾਬ ਨਾਲ, ਗਿਆਨ ਤਾਂ ਹੈ, ਉਹਦਾ ਮਤਲਬ ਹੋਰ ਇੱਥੇ ਤੇ ਕਰੀਏ ਕਿ ਸਿੱਖੀ ਜੀ ਤੇ ਜਿੰਨਾ ਸੰਤ ਟੋਲਾ ਸਾਰਾ ਜਪੋ ਜੀ ਸਤਨਾਮ 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 ਜੀ ਵਾਹਿਗੁਰੂ, ਉਹ ਸਤਨਾਮ ਕਿਤੇ ਲਫ਼ਜ਼ ਲਿਖੇ ਆ, ਸੱਤੇ ਨਾਮ ਹੈ। ਇਸ ਕਰਕੇ ਜਿਹੜਾ ਜਪਣਾ ਹੈ ਕੁਛ ਨੀ ਪਤਾ ਸਿੱਖੀ, ਐਸਾ ਅਗਿਆਨਤਾ ਹੋ ਰਹੀ ਹੈ ਵੀ ਅਗਿਆਨ ਪੂਜਾ ਹੋ ਰਹੀ ਹੈ, ਦੇਹੀ ਕਾਚੀ ਕਾਗਜ਼ ਮਿਕਦਾਰਾ, ਉਹ ਦੇਹੀਆਂ ਦੀ ਪੂਜਾ ਹੋ ਰਹੀ ਹੈ, ਦੇਹੀ ਗੁਰੂ ਨਹੀਂ ਹੈ, ਅਸੀਂ ਸਾਡਾ ਗੁਰੂ ਸੱਤੇ ਹੈ, ਸਦਾ ਉਹ ਰਹਿਣ ਵਾਲਾ ਹੈ, ਉਹ ਇਸ ਕਰਕੇ ਉਹ ਮਹਾਰਾਜ ਕਹਿੰਦਾ ਉਸ ਗੁਰ ਜਿਹੜਾ ਸਦਾ ਰਹਿਣਾ ਉਹਦੇ ਬਗੈਰ ਕੋਈ ਗੁਰੂ ਨਹੀਂ ਹੈ ਗਿਆਨ ਮੰਦਾ ਸਤਿਗੁਰ ਬਾਜੋ ਗੁਰ ਨਹੀਂ ਕੋਈ ਸਤਿ ਗੁਰ ਬਾਜੋ ਔਰ ਨਗੋਰੇ ਕਾ ਹੈ ਨਾ ਉਮਰ ਇਸ ਕਰਕੇ ਪਹਿਲੀ ਆ ਪੱਤੀ ਲਿਖ ਦੇਣੀ ਔਰ ਇਹ ਮਾਰਾ ਨੇ ਇਸ ਕਰਕੇ ਸਾਡੀ ਗੁਰੂ ਦੀ ਸੇਵਾ ਵੀ ਵਿਲੱਖਣ ਹੈ ਉਹ ਸ਼ਬਦ ਰੂਪ ਹੈ ਉਹਦੀ ਸੇਵਾ ਵੀ ਸ਼ਬਦ ਰੂਪ ਨਾਲ ਹੁੰਦੀ ਇਸ ਕਰਕੇ ਅਸੀਂ ਤੁਕ ਚੱਕ ਰਹੇ ਹਾਂ ਜੇ ਇਹਦਾ ਭੁਲੇਖਾ ਖਾ ਗਏ ਅਸੀਂ ਪਏ ਲੰਗਰਾਂ ਚ ਹੋਰ ਸਿੱਖੀ ਜੋ ਸੇਵਾ ਤੁਰੀ ਹੈ ਉਧਰ ਭੱਜਾਂਗੇ ਪਰ ਮਹਾਰਾਜ ਕਹਿੰਦਾ ਆ ਦੇਖੋ
ਜੋ ਗੁਰ ਕੀ ਜਨ ਸੇਵਾ ਕਰੇ ਜੋ ਗੁਰ ਕੀ ਜਨ ਸੇਵਾ ਕਰੇ
ਹਰ ਕੀ ਤਹਿਰ ਕਮਾਵਣੀ ਜਪੀਏ ਪ੍ਰਭ ਕਾ ਨਾਮ ਹਰ ਕੀ ਤਹਿਲ ਕਮਾਵਣੀ ਐਸੀ ਸੇਵਾ ਜੰਗਲਾਂ ਚ ਜਾਣ ਦੀ ਲੋੜ ਨੀ ਗੁਰੂ ਸਾਹਿਬ ਕਿਸੇ ਕਿਤੇ ਜਾਣ ਦੀ ਲੋੜ ਨੀ ਆ ਜਿਸਮ ਦੇ ਅੰਦਰ ਹੀ ਸੇਵਾ ਸ਼ੁਰੂ ਹੋ ਜਾਂਦੀ ਇਹਨੂੰ ਕਹਿੰਦੇ ਘਰ ਦੇ ਕੰਮ ਲਾ ਦਿੱਤਾ ਮੈਨੂੰ ਐਸਾ ਅਕਾਲ ਪੁਰਖ ਨੇ ਮੇਰੇ ਤੇ ਮਾਇਆ ਕੀਤੀ ਮਾਇਆ ਦੇ ਬੰਧਨ ਤੋੜੇ ਔਰ ਮੈਨੂੰ ਸਰੀਰ ਚ ਕੰਮ ਮਿਲ ਗਿਆ ਉਹ ਸਰੀਰ ਦਾ ਕੰਮ ਕੀ ਸੀ ਆਪਣਾ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਪਲਕੇ ਉੱਠਰ ਨਾਮ ਤੇ ਆਵੇ ਜਿਹੜਾ ਸਿੱਖ ਆਪਣੀ ਫੈਮਿਲੀ ਚ ਬੈਠ ਕੇ ਆਪਣੇ ਘਰ ਬੈਠ ਕੇ ਨਾਮ ਨੀ ਜਪਦਾ ਉਹ ਘਰ ਦਾ ਕੰਮ ਨੀ ਕਰਦਾ ਉਹ ਬਾਹਰ ਪੁਜਾਰੀਆਂ ਦੇ ਅੱਡਿਆਂ ਨੂੰ ਭੱਜਦਾ ਹੈ
ਜੋ ਗੁਰ ਕੀ ਜਨ ਸੇਵਾ ਕਰੇ ਜੋ ਗੁਰ ਕੀ ਜਨ ਸੇਵਾ ਕਰੇ ਸੋ ਘਰ ਕੇ ਕੰਮੇ ਹਰੇ
ਹਰ ਗੁਣ ਗਾਵੇ ਹਰੇ ਨਾਮ ਸਮਾਏ ਹਰੇ ਗੁਣ ਗਾਵੇ ਹਰੇ ਨਾਮ ਸਮਾ ਹਰੇ ਨਾਮੇ ਸਮਾ ਹਰੇ ਨਾਮੇ ਸਮਾਏ ਨਿੱਤ ਗਾਉਣ ਵਜਾਉਣ ਨਾਲ ਅਸੀਂ ਨਾਮ ਚ ਸਮਾ ਜਾਵਾਂਗੇ ਆ ਹੋਰ ਗੁੰਝਲਾ ਪਈ ਨਿੱਤ ਹਰ ਗੁਣ ਗਾਵੇ ਇਸ ਗਿਆਨ ਚ ਹਰ ਗੁਣ ਗਾਉਣਾ ਨਾ ਸਮਝ ਕੇ ਅਸੀਂ ਮੱਖਣ ਦੇ ਭਲੇਵੇਂ ਕਪਾਹ ਮੂੰਹ ਚ ਪਾਈ ਜਾਂਦੇ ਮੱਖਣ ਦਾ ਰੰਗ ਚਿੱਟਾ ਕਪਾਹ ਦਾ ਰੰਗ ਚਿੱਟਾ ਕਪਾਹ ਗੁਟਕੋਗੇ ਤੁਹਾਡਾ ਦਮ ਖਤਮ ਹੋ ਜੂਗੇ ਮਰ ਜਾਓਗੇ ਹਰ ਗੁਣ ਗਾਉਣੇ ਸਾਰੀ ਬਾਣੀ ਚ ਨਾਮ ਜਪਣਾ ਹੈ ਧੁਨ ਦੇ ਕੇ ਆਨ ਦਿਨ ਗਾਵੈ ਇੱਕੋ ਨਾਮ ਔਰ ਜੇ ਆ ਲਾਈਨਾ ਹੈ ਗੁਣ ਗਾਵਤ ਤੇਰੀ ਉਤਰਸ ਮੈਲ ਦਿਨ ਸਜਾਏ ਹਉਮੇ ਬਿਖ ਫੈਲ ਕਿਸੇ ਦੇ ਉਤਰ ਗਏ ਆ ਗੁਣ ਗਾਉਣ ਨਾਲ ਗੁਣ ਗਾਉਣਾ ਸਾਰੀ ਬਾਣੀ ਚ ਨਾਮ ਜਪਣਾ ਹੈ ਇਹ ਤਾਂ ਰੈਲੇਟਿਵ ਲਫ਼ਜ਼ ਨੇ ਵੀ ਸਾਰੇ ਹੀ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਐਸਾ ਸਿੱਖੀ ਨੂੰ ਹੁਣ ਹਿੰਦੂਇਜ਼ਮ ਦਾ ਕੈਂਸਰ ਹੋ ਗਿਆ ਨਾ ਜੋ ਹਿੰਦੂ ਰੀਤਾਂ ਉਹ ਸਾਡੇ ਚ ਆ ਗਈ ਉਹਨਾਂ ਦੇ ਮੰਦਰਾਂ ਚ ਗਾਉਣਾ ਵਜਾਉਣਾ ਪ੍ਰਧਾਨ ਸਾਡੇ ਚ ਹੈ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਾਰ ਹਾਰ ਭੀਜੇ ਨਾਮ ਜਪਣ ਚ ਨਹੀਂ ਭੀਜਣਗੇ ਕਦੀ ਜਿਹਨਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ ਹਰ ਭਗਤੇ ਹਰ ਲੀਜੇ ਭਗਤੀ ਕਰਨੀ ਹੈ ਭਗਤੀ ਮਾਰਗ ਹੈ ਗੁਣ ਗਾਉਣਾ ਆਠ ਪਹਿਰ ਗੁਣ ਗਾਵਤ ਪ੍ਰਭ ਕੇ ਕਾਮ ਕ੍ਰੋਧ ਇਸ ਤਨ ਤੇ ਜਾਤ ਕਿਸੇ ਦੇ ਗਏ ਅਸੀਂ ਉਹ ਗੁਣ ਗਾਉਣ ਦੀ ਫਲਾਸਫੀ ਚਾਰ ਲਫ਼ਜ਼ਾਂ ਦਾ ਵੱਡਾ ਭੁਲੇਖਾ ਹੈ ਸਦਾ ਲਈ ਸਾਫ਼ ਕਰ ਦਈਏ ਗੁਣ ਗਾਉਣਾ ਹਰ ਜਸ ਕਰਨਾ।
ਤੀਸਰਾ ਲਫ਼ਜ਼ ਆ ਹਰ ਕੀਰਤ, ਚੌਥਾ ਲਫ਼ਜ਼ ਆ ਬਹੁਤ ਵੱਡਾ ਉਹ ਹੈ ਕੀਰਤਨ। ਇਹ ਚਾਰੇ ਲਫ਼ਜ਼ ਹੀ ਦਾ ਮਹਿਣਾ ਹੋਰ ਹੈ, ਪਰ ਸਮਾਇਸੀ ਮਾਇਆ ਵਰਤੀ ਹੈ ਤੇ ਇਹਨੂੰ ਕੁਛ ਸਮਝ ਨਹੀਂ ਰਿਹਾ। ਕੀਰਤਨ ਦੇ ਨੰਨੇ ਨੂੰ ਸਦਾ ਔਂਕੜ ਹੋਏਗਾ, ਉਹ ਹੈ ਅੰਦਰਲਾ ਸੱਚਾ ਤੇ ਸ਼ਬਦ ਰੂਪੀ। ਜਿਹੜਾ ਹਰ ਕੀਰਤ ਹੈ ਇਹ ਉਹਦੇ ਨਾਲ ਵੀ ਉੱਚੀ ਸਟੇਜ ਹੈ। ਹਰ ਕੀਰਤ ਜਿੱਥੇ ਆ ਜਾਏ ਉਹ ਹੈ ਜਦੋਂ ਜਪਦੇ 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 ਉਹਦੀ ਕਿਰਪਾ ਨਾਲ ਇਹਨਾਂ ਚੌਵਾਂ ਅੱਖਰਾਂ ਦਾ ਗਲ ਚ ਹਾਰ ਪੈ ਜਾਏ ਔਰ ਅਭਿਆਸ ਦੇ ਫੜਾਟੇ ਵੱਜਣ ਆਪਣ ਚਾਰੇ ਅੱਖਰ ਅੰਦਰ ਹਿਰਦੇ ਨਾਭੀ ਕਮਲ ਤੱਕ ਔਰ ਧੁਨੀ ਤੱਕ ਔਰ ਗਾਂ ਉੱਤੇ ਦਸਮ ਸਾਰੇ ਚਾਰੇ ਅੱਖਰ ਚੱਲਣ ਆਪਣ ਹਾਰਾਂ ਨੂੰ ਉਹ ਹੈ ਹਰ ਹਰ ਹਾਰ ਕੰਠ ਹੈ ਬਣਿਆ ਮਨ ਮੋਤੀ ਚੂਰ ਵਡ ਗਹਿਣ ਗਨਈਆ। ਇਹ ਚਾਰੇ ਅੱਖਰ ਜਦੋਂ ਅੰਦਰ ਚੱਲ ਪੈਂਦੇ ਹੈ ਹਿਰਦੇ ਤੱਕ ਹਿਰਦੇ ਫੇਰ ਚਲੇ ਤੁਧ ਨਾਲੀ ਗੁਰਮੁਖੀ ਸੇਵਾ ਕਾਲ ਜਿਨ ਕਾਲੀ। ਮਿਹਨਤ ਦੇ ਨਾਲ ਤੇ ਨਿਰੀ ਮਿਹਨਤ ਨਾਲ ਹੀ ਉਹਦੇ ਗੁਰਪ੍ਰਸਾਦ ਨੇ ਸਾਰੀ ਚੀਜ਼ ਹੁੰਦੀ ਹੈ ਔਰ ਇਹ ਗੁਰਮਤ ਕੀਰਤ ਹੈ। ਇਹਨੂੰ ਮਤ ਗੁਰਮਤ ਕੀਰਤ ਕਿਹਾ ਹੈ। ਇਹੋ ਹੀ ਡੈਫੀਨੇਸ਼ਨ ਸਾਰੀ ਬਾਣੀ 'ਚ ਚੱਲ ਰਹੀ ਹੈ। ਕਾਨੜੇ ਦੀ ਵਾਰ ਦੀ ਜਿਹੜੀ ਡੈਫੀਨੇਸ਼ਨ ਹੈ ਮਤ ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾਰ ਮਤ ਗੁਰਮਤੇ ਕੀਰਤ ਪਾਈਏ ਹਰ ਨਾਮਾ ਹਰ ਉਰੇ ਹਾਰ। ਬਿਨ ਨਾਵੇਂ ਜੋ ਕਰਮ ਕਮਾਵਣੇ ਜਲ ਹਸਤੀ ਮਲ ਨਵਾਲੀਏ ਫਿਰ ਪਾਵੇਂ ਸ਼ੌਰ। ਇਹ ਜਿਹੜਾ ਬਾਕੀ ਕਰਮ ਕਾਂਡ ਹੈ ਇਹ ਹਿੰਦੂਆਂ 'ਚ ਬੜਾ ਹੋ ਰਿਹਾ ਸੀ। ਕੀਰਤ ਜਿਹੜੀ ਹੈ ਅਸੀਂ ਵੀ ਪਹਿਲਾਂ 30 ਸਾਲ ਉਹ ਸਮਝਦੇ ਰਹੇ ਹਰ ਕੀਰਤ ਰੁੱਤ ਆਈ। ਉਹ ਕੀਰਤ ਤੇ ਬਹੁਤ ਉੱਚੀ ਚੀਜ਼ ਹੈ। ਕੀਰਤ ਹੈ ਹੁਣੇ ਸਾਫ਼ ਕਰ ਦਿੰਦੇ ਹੈ ਗੁਣ ਕੀਰਤ ਨਿਧ ਮੋਰੀ ਇੱਕੋ ਛੁੱਟ ਜੀ ਰਹੋ। ਕੀਰਤ ਕੀ ਹੈ? ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ ਤੂੰ ਹੀ ਮਾਨ ਤੂੰ ਹੀ ਤਾਨ ਤੂੰ ਹੀ ਪਤ ਤੂੰ ਹੀ ਪ੍ਰਾਣ ਤੂੰ ਹੀ ਗਾਓ ਤੂੰ ਹੀ ਸੁਣ। ਇਹ ਕੀ ਗਾਉਣ ਵਜਾਉਣ ਨਾ ਹੋ ਜੂ ਚੀਜ਼। ਸਾਨੂੰ ਡੈਫੀਨੇਸ਼ਨਾਂ ਕੱਢਣੀਆਂ ਪੈਣੀਆਂ ਤਾਂ ਬਚਾਂਗੇ ਅਸੀਂ ਤਾਂ ਭਗਤੀਆਂ ਲੱਗ ਸਕਾਂਗੇ। ਕੀਰਤ ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾਰ ਤੱਤ ਦੀ ਸਾਰ ਹੈ। ਮਤ ਗੁਰਮਤੇ ਕੀਰਤ ਪਾਈਏ ਹਰ ਨਾਮਾ ਹਰ ਉਰੇ ਹਾਰ। ਜਦੋਂ ਹਾਰ ਅੰਦਰ ਚੱਲਣ ਲੱਗ ਪੈਂਦਾ ਉਹਦੀ ਕਿਰਪਾ ਨਾ ਅਭਿਆਸ ਦੀ ਕਲਾ ਹੈ ਉਸ ਨੂੰ ਕੀਰਤ ਕਿਹਾ। ਉਹਦਾ ਫਲ ਉਹ ਹੀ ਲਿਖਿਆ। ਅੱਗੇ ਗੁਣ ਗਾਉਣਾ ਅਸੀਂ ਸਾਫ਼ ਕਰ ਬੈਠੇ ਹਾਂ ਹੁਣ। ਗੁਣ ਗਾਉਣਾ ਯਾਨੀ ਗੁਣ ਗਾਉਣਾ ਨਾਮ ਜਪਣਾ ਹੈ ਧੁਨ ਦੇ ਕੇ ਨਾਮ ਜਪਣਾ। ਗੁਣ ਜਸ ਆਹ ਬੜਾ ਪਾੜਾ ਜਿਹੜੇ ਸਾਡੇ ਬੜੇ ਬੜੇ ਤਨੰਤਰ ਲਿਖ ਗਏ ਜੀ ਜਿਹੜੇ ਸਟੇਜਾਂ ਤੇ ਬੈਠ ਕੇ ਸਿੱਖਾਂ ਦੇ ਨਾਲ ਜਸ ਕਰਨਾ ਬਾਣੀ ਦਾ ਸਾਰਾ ਇਹ ਜਸ ਹੈ। ਅਸੀਂ ਕਹਿੰਦੇ ਬਾਬਾ ਨਾਨਕ ਦੀ ਡੈਫੀਨੇਸ਼ਨ ਦੇਖੋ ਭਾਈ ਰੇ ਰਾਮ ਕਹੋ ਚਿੱਤ ਲਾਏ। ਜੇ ਚਿੱਤ ਲਾ ਕੇ ਰਾਮ ਨੂੰ ਕਹਿੰਦੇ ਹੋ ਗਾਉਂਦੇ ਨਹੀਂ ਹੋ ਭਾਈ ਰੇ ਰਾਮ ਕਹੋ ਚਿੱਤ ਲਾਏ ਉਹ ਵੱਖਰ ਬਣ ਜਾਂਦਾ। ਹਰ ਜਸ ਵੱਖਰ ਲੈ ਚੱਲੋ ਸਭ ਦੇ ਖਿਪਤੀ ਹੈ। ਇਸ ਕਰਕੇ ਹਰ ਜਸ ਉਹ ਹੈ ਮਨ ਚਿੱਤ ਲਾ ਕੇ ਨਾਮ ਜਪਣਾ ਇਹ 'ਚ ਕਿਤੇ ਗਾਉਣ ਵਜਾਉਣ ਦੀ ਗੱਲ ਨਹੀਂ ਹੈ। ਉਹ ਜਿਹੜਾ ਸੰਤ ਜਨਾ ਮਿਲ ਹਰ ਜਸ ਗਾਇਓ ਉਹ ਜਿਹੜਾ ਸ਼ਬਦ ਪੜ੍ਹਦੇ ਨੇ ਅਸੀਂ ਭੋਗ ਵੇਲੇ ਔਰ ਸਾਰਾ ਜੀ ਹਾਂ ਜੀ ਅਸੀਂ ਵੀ ਕਰਦੇ ਰਹੇ 30 ਸਾਲ। ਹਰ ਜਸ ਕੀ ਹੈ? ਉਸ ਰਾਗ ਦਾ ਅਖੀਰਲਾ ਸ਼ਬਦ ਹੈ ਬਹਾਗੜੇ ਰਾਗ ਦਾ। ਅਸੀਂ ਦੇਖਿਆ ਵੀ ਦੇਖੀ ਸੀ ਉਹਦਾ ਫਲ ਦੇਖੋ। ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੂਹ ਗੁਆਇਓ। ਇਹ ਕਰਮਖੰਡ ਦੀ ਖੇਲ ਹੈ। ਇਸ ਵੇਲੇ ਸੰਤ ਜਨ ਤੀਜੀ ਲਾਮ ਚ ਆ ਜਾਂਦੇ ਹੈ ਧੁਨ ਉੱਠ ਪੈਂਦੀ ਅੰਦਰ ਹੀ ਕਰਮਖੰਡ ਦੇ ਵਿੱਚੋਂ ਸੋਹਣਾ ਦੇ ਨਾਲ ਮਿਲ ਕੇ ਹਰ ਜਸ ਗਾਉਣਾ ਇਹ ਉਹ ਚੀਜ਼ ਹੈ। ਹਰ ਕਿਉਂਕਿ ਬਾਬੇ ਨਾਨਕ ਦੇ ਬਾਹਰ ਨਹੀਂ ਕੋਈ ਜਾ ਸਕਦਾ। ਉਹਦੀ ਜਿਹੜੀ ਬਾਣੀ ਹੈ ਉਹ ਗਾਈਡਲਾਈਨ ਹੈ ਸਾਡੇ ਲਈ। ਉਹਦੇ ਸ਼ਬਦ ਮਹੱਲੇ ਪਹਿਲੇ ਦੇ ਸ਼ਬਦ 'ਚ ਜੋ ਜਸ ਹੈ ਉਹ ਜਸ ਹੈ ਭਾਈ ਰੇ ਰਾਮ ਕਹੋ ਚਿੱਤ ਲਾਏ ਹਰ ਜਸ ਵੱਖਰ ਲੈ ਚੱਲੋ। ਇੱਥੇ ਕੋਈ ਗਾਉਣ ਵਜਾਉਣ ਦੀ ਲੋੜ ਨਹੀਂ ਹੈ। ਇਸ ਕਰਕੇ ਹਰ ਜਸ ਹਰ ਕੀਰਤ ਗੁਣ ਗਾਉਣਾ ਔਰ ਕੀਰਤਨ ਇਹ ਚਾਰੇ ਲਫ਼ਜ਼ ਨਾਮ ਜਪਣ ਦੀਆਂ ਖੇਡਾਂ ਹੈ। ਇਸ ਕਰਕੇ ਉੱਥੇ ਉੱਥੇ ਹੀ ਆਣ ਕੇ ਉਹਨਾਂ ਦੇ ਮਹਿਣੇ ਆਉਣਗੇ ਔਰ ਇਸ ਕਰਕੇ ਮਹਾਰਾਜ ਨੇ ਰਹਾਉ ਦੀ ਤੁਕ ਲਿਖਿਆ ਨਿਤ ਹਰ ਗੁਣ ਗਾਵੇ ਹਰੇ ਨਾਮੇ ਸਮਾਏ। ਨਿਤ ਹਰੇ ਗੁਣ ਗਾਵੇ ਹੁਣ ਨਿਤ ਸਾਰਾ ਨਾਮ ਜਪਣਾ ਹੋਣਾ। ਨਿਤ ਹਰੇ ਗੁਣ ਗਾਵੇ ਹਰੇ ਨਾਮੇ ਸਮਾਏ ਘਰ ਕੇ ਕੰਮੇ ਲਾਏ ਘਰ ਕੇ ਕੰਮ
ਤੇਰੀ ਤੋਕ ਹੈ, ਥੋੜਾ ਜਿਹਾ ਖੋਲੀਏ ਹੋਰ।
ਅਸੀਂ ਨਹੀਂ ਤੋੜ ਸਕਦੇ ਬੰਧਨ, ਤੋੜ ਹੁਕਮ ਨਾਲ ਨਹੀਂ ਹੈ, ਤੋੜੇ ਸਿਆਰੀ ਹੈ, ਉਹ ਆਪ ਤੋੜੇਗਾ। ਉਹ ਮਾਇਆ ਦੇ ਬੰਧਨ ਨਹੀਂ ਟੁੱਟਣੇ ਜਿਨ ਚਿਰ ਅਸੀਂ ਜਪ ਨਹੀਂ ਕਰਨਾ।
ਆ ਮਹਾਰਾਜ ਦੀ ਤੁਕ ਹੈ,
ਹਰ ਜਪੇ ਮਾਇਆ ਬੰਧਨ ਟੁੱਟੇ, ਹਰ ਜਪੇ ਮਾਇਆ ਬੰਧਨ ਟੁੱਟੇ, ਹਰ